ਰੋਵ ਹੈ ਸੇਖ ਮਸਾਇਕ ਪੀਰ ਅੰਤ ਕਾਲ ਮਤ ਲਾਗੈ ਭੀੜ। ਸੇਖ ਮਸਾਇਕ ਤੇ ਪੀਰ ਵੀ ਰੋਂਦੇ ਨੇ ਤੇ ਆਖਦੇ ਕਿ ਅੰਤ ਸਮੇਂ ਮਤਾ ਸਾਨੂੰ ਜਮਾਂ ਦੀ ਭੀੜ ਲੱਗੇ। ਉਹ ਵੀ ਡਰਦੇ ਨੇ ਕਿ ਸਾਨੂੰ ਵੀ ਇਸ ਪ੍ਰਕਾਰ ਕੋਈ ਦੁੱਖ ਤਕਲੀਫ ਨਾ ਕੇ ਚਿੰਬੜੇ। ਰੋਵ ਹੈ ਸੇਖ ਮਸਾਇਕ ਪੀਰ, ਰੋਵ ਹੈ ਰਾਜੇ ਕੰਨ ਪੜਾਏ, ਘਰ ਘਰ ਮੰਗ ਹੈ ਭੀਖਿਆ ਜਾਏ। ਭਰਥਰੀ ਅਤੇ ਗੋਪੀ ਚੰਦ ਜਿਹੜੇ ਰਾਜੇ ਕੰਨਾਂ ਨੂੰ ਪੜਵਾ ਕੇ ਰੋਂਦੇ ਹੈ ਅਤੇ ਘਰ ਘਰ ਵਿੱਚ ਆ ਕੇ ਭੀਖ ਮੰਗਦੇ ਹੈ। ਰੋਵ ਹੈ ਕਿਰਪਨ ਸੰਚੈ ਧਨ ਜਾਏ, ਪੰਡਿਤ ਰੋਵ ਹੈ ਗਿਆਨ ਗਵਾਏ। ਕਿਰਪਨ ਹੁੰਦਾ ਜਿਹੜਾ ਸੂਮ ਦਾ ਧਨ, ਕੰਜੂਸ ਸੂਮ ਦਾ ਧਨ ਇਕੱਠਾ ਕੀਤਾ ਹੋਇਆ ਚਲਾ ਜਾਵੇ ਤਾਂ ਉਹ ਵੀ ਰੋਂਦਾ, ਅਤੇ ਪੰਡਿਤ ਗਿਆਨ ਨੂੰ ਗਵਾ ਕੇ ਰੋਂਦੇ ਨੇ। ਇਸ ਪ੍ਰਕਾਰ ਹੈ ਕਿ ਜਦੋਂ ਪੰਡਿਤ ਨੂੰ ਗਿਆਨ ਚਲਿਆ ਜਾਂਦਾ ਫਿਰ ਉਹ ਕਿਵੇਂ ਰੋਂਦਾ। ਕਿ ਰਾਜੇ ਭੋਜ ਦੀ ਨਗਰੀ 'ਚ ਇੱਕ ਪੰਡਿਤ ਸਾਰੇ ਦਿਗ ਵਿਜੇ ਕਰਦਾ ਹੋਇਆ, ਦਿਗ ਵਿਜੇ ਹੁੰਦੀ ਸਾਰੀ ਦੁਨੀਆਂ ਨੂੰ ਜਿੱਤਣਾ, ਦਿਗ ਵਿਜੇ ਕਰਦਾ ਹੋਇਆ ਆਇਆ। ਆ ਕੇ ਸ਼ਹਿਰ 'ਚ ਢੰਡੋਰਾ ਫਰਾਤਾ, ਅਨਾਊਂਸਮੈਂਟ ਹੁੰਦੀ ਢੰਡੋਰਾ ਢੋਲ ਜਿਹਾ ਵਜਾ ਕੇ ਕਿ ਮੇਰੇ ਨਾਲ ਸਾਰੇ ਪੰਡਿਤ ਆ ਕੇ ਚਰਚਾ ਕਰਨ, ਨਹੀਂ ਤਾਂ ਮੈਨੂੰ ਸਾਰੇ ਆਪਣੇ ਗ੍ਰੰਥ ਦੇਣ। ਇਹ ਗੱਲ ਸੁਣ ਕੇ ਸਾਰਿਆਂ ਪੰਡਿਤਾਂ ਨੇ ਇਕੱਠੇ ਹੋ ਕੇ ਸੋਚਿਆ ਹੁਣ ਕੀ ਕਰਨਾ ਚਾਹੀਦਾ। ਵਿਚਾਰ ਕੇ ਇੱਕ ਜੋਸ਼ੀ ਕੋਲੋਂ ਪੁੱਛਿਆ, ਇੱਕ ਪੰਡਿਤ ਚਰਚਾ ਕਰਨ ਵਾਸਤੇ ਬਾਹਰੋਂ ਆਇਆ, ਉਹਦੇ ਸਾਹਮਣੇ ਸਾਡੀ ਜਿੱਤ ਕਿਵੇਂ ਹੋਵੇ। ਉਹ ਕਹਿਣ ਲੱਗਿਆ ਜੇ ਗੰਗਾ ਤੇਲੀ ਉਹਦੇ ਸਾਹਮਣੇ ਜਾ ਕੇ ਚਰਚਾ ਕਰੇ ਤਾਂ ਉਹ ਪੰਡਿਤ ਹਾਰ ਜੂਗਾ। ਕਹਿੰਦੇ ਅਜੀਬ ਗੱਲ ਹੈ, ਗੰਗਾ ਤੇਲੀ ਨੂੰ ਆਉਂਦਾ ਜਾਂਦਾ ਤਾਂ ਕੁਛ ਨਹੀਂ ਕਹਿੰਦਾ, ਮੇਰੀ ਕਹੀ ਮੰਨੋ। ਉਸ ਵੇਲੇ ਪੰਡਿਤਾਂ ਨੇ ਗੰਗੇ ਤੇਲੀ ਕੋਲ ਜਾ ਕੇ ਬੇਨਤੀ ਕੀਤੀ ਕਿ ਇੱਕ ਪੰਡਿਤ ਬਾਹਰੋਂ ਆਇਆ, ਉਹ ਨਾਲ ਆਪ ਚਰਚਾ ਕਰਨੀ। ਤਾਂ ਗੰਗਾ ਤੇਲੀ ਕਹਿਣ ਲੱਗਾ ਫਿਕਰ ਨਾ ਕਰੋ, ਚੱਲਦੇ ਹਾਂ ਹੁਣੇ। ਉਸੇ ਵੇਲੇ ਗੰਗੇ ਤੇਲੀ ਨੂੰ ਖੂਬ ਸੋ ਪਾਣੀ ਨਾਲ ਪਹਿਲਾਂ ਨਹਾ ਧੁਆ ਕੇ ਫਿਰ ਨਵੇਂ ਕੱਪੜੇ ਪਾ ਕੇ ਮਰੋੜੀਦਾਰ ਧੋਤੀ ਬਣਵਾਈ, ਹੱਥ 'ਚ ਸੁੱਚਾ ਰੁਮਾਲ ਫੜਾਇਆ, ਪੈਰਾਂ 'ਚ ਨਵੀਂ ਜੁੱਤੀ ਪਵਾਤੀ, ਇਸ ਤਰ੍ਹਾਂ ਸਰੀਰ ਸਜਾ ਕੇ ਨਾਲ ਲੈ ਚੱਲੇ। ਜਦੋਂ ਕੋਲ ਆ ਕੇ ਪਹੁੰਚੇ ਗੰਗੇ ਤੇਲੀ ਨੇ ਉਹ ਜੁੱਤੀ ਜਿਹੜੀ ਲਾਹ ਕੇ ਨਾ ਸੁੱਚੇ ਰੁਮਾਲ ਦੇ 'ਚ ਲਪੇਟ ਕੇ ਕੱਛ 'ਚ ਲੈ ਲਈ। ਰੁਮਾਲ ਵੱਡਾ ਸਾਰਾ ਸੁੱਚਾ, ਮਤਲਬ ਜਿਵੇਂ ਬਣਿਆ ਹੁੰਦਾ ਰੇਸ਼ਮ ਦਾ। ਜਦ ਪੰਡਿਤ ਦੇ ਕੋਲ ਪਹੁੰਚਿਆ ਤਾਂ ਕਰਮਚਾਰੀ ਪੰਡਿਤ ਨੇ ਕਿਹਾ, ਹੇ ਪੰਡਿਤ ਜੀ ਤੁਹਾਡੀ ਕਿੰਗ ਬਗਲੰਗ, ਜਾਂ ਬਗਲ ਵਿੱਚ ਕੀ ਹੈ, ਭਾਵ ਕੱਛ 'ਚ ਕੀ ਲਿਆ ਹੋਇਆ ਕੱਪੜੇ 'ਚ ਲਪੇਟ ਕੇ। ਤਾਂ ਗੰਗੇ ਤੇਲੀ ਨੇ ਕਿਹਾ, ਕੰਟੰਗ ਕੰਟਕ ਚੂਰ ਪ੍ਰਾਣੰਗ ਹੈ। ਪੰਡਿਤ ਨੇ ਵਿਚਾਰਿਆ 18 ਪ੍ਰਾਣਾਂ ਵਿੱਚੋਂ ਤਾਂ ਇਹ ਪ੍ਰਾਣ ਨਹੀਂ, ਖਿਆਲ ਹੈ ਕੋਈ ਹੋਰ ਹੀ ਭਾਰੀ ਵਿਦਵਾਨ ਲੱਗਦਾ। ਕੰਟਕ ਹੁੰਦਾ ਕੰਡਾ, ਕੰਡੇ ਨੂੰ ਚੂਰ ਹੁੰਦੀ ਤੋੜਨ ਵਾਲੀ, ਚੂਰ ਚੂਰ ਕਰਨ ਵਾਲੀ ਜੁੱਤੀ, ਉਹਨੇ ਉਹਦਾ ਨਾਂ ਰੱਖ ਲਿਆ ਕੰਟਕ ਚੂਰ ਪ੍ਰਾਣੰਗ। ਸੋ ਜਿਹਨੇ ਆਪਣੇ ਤਜਰਬੇ ਨਾਲ ਕਹਿੰਦੇ ਨਵਾਂ ਪ੍ਰਾਣ ਹੀ ਰਚਿਆ। ਫਿਰ ਪੰਡਿਤ ਨੇ ਕਿਹਾ, ਤੁਸੀਂ ਪ੍ਰਤੱਖ ਚਰਚਾ ਕਰਨੀ ਚਾਹੁੰਦੇ ਜਾਂ ਇਸ਼ਾਰੇ ਨਾਲ? ਤਾਂ ਗੰਗੇ ਤੇਲੀ ਨੇ ਕਿਹਾ, ਜਿਵੇਂ ਆਪਦੀ ਮਰਜ਼ੀ ਹੋਵੇ ਉਸੇ ਤਰ੍ਹਾਂ ਹੀ ਕਰੋ। ਤਾਂ ਪੰਡਿਤ ਨੇ ਵਿਚਾਰਿਆ, ਜੇ ਇਸ਼ਾਰੇ ਨਾਲ ਚਰਚਾ ਹੋਵੇ ਤਾਂ ਬਹੁਤ ਚੰਗਾ। ਉਸ ਵੇਲੇ ਪੰਡਿਤ ਨੇ ਇੱਕ ਉਂਗਲ ਖੜੀ ਕੀਤੀ, ਤਾਂ ਗੰਗੇ ਉਹਨੇ ਇੱਕ ਉਂਗਲ ਖੜੀ ਕੀਤੀ ਵੀ ਪਰਮੇਸ਼ਰ ਇੱਕੋ ਇੱਕ ਹੈ, ਅਤੇ ਗੰਗੇ ਤੇਲੀ ਨੇ ਦੋ ਉਂਗਲਾਂ ਖੜੀਆਂ ਕਰਤੀਆਂ, ਪੰਡਿਤ ਨੇ 5 ਉਂਗਲਾਂ ਖੜੀਆਂ ਕਰਤੀਆਂ। ਗੰਗੇ ਨੇ ਸਾਰਾ ਹੱਥ ਐਂ ਮਰੋੜ ਲਿਆ ਜਿਵੇਂ ਮੁੱਕੀ ਬਣਾਈ ਦੀ ਹੈ, ਮੁੱਠੀ ਬੰਦ ਕਰ ਲਈ। ਇੰਨੇ 'ਚ ਗੰਗੇ ਤੇਲੀ ਦੀ ਜਿੱਤ ਹੋ ਗਈ, ਕਰਮਚਾਰੀ ਪੰਡਿਤ ਹਾਰ ਗਿਆ। ਹੁਣ ਬਾਅਦ 'ਚ ਲੋਕਾਂ ਨੇ ਪੰਡਿਤ ਕੋਲੋਂ ਪੁੱਛਿਆ, ਤੁਸੀਂ ਚਰਚਾ ਕੀਤੀ ਹੈ ਅਤੇ ਪਤਾ ਤਾਂ ਸਾਨੂੰ ਕੋਈ ਲੱਗਿਆ ਨਹੀਂ। ਉਹ ਤਾਂ ਪੰਡਿਤ ਨੇ ਸੁਣਾਇਆ, ਮੈਂ ਇੱਕ ਉਂਗਲ ਖੜੀ ਕੀਤੀ ਕਿ ਇੱਕ ਪਰਮਾਤਮਾ ਹੀ ਹੈ, ਅਤੇ ਉਹਨੇ 2 ਉਂਗਲਾਂ ਖੜੀਆਂ ਕੀਤੀਆਂ ਕਿ ਦੂਜੀ ਮਾਇਆ ਵੀ ਹੈ, ਕਿਉਂਕਿ ਬ੍ਰਹਮ ਤੋਂ ਬਿਨਾਂ ਮਾਇਆ ਨੂੰ ਹੋਰ ਕਿਸੇ ਦਾ ਆਸਰਾ ਨਹੀਂ। ਫਿਰ ਮੈਂ 5 ਉਂਗਲਾਂ ਖੜੀਆਂ ਕੀਤੀਆਂ ਕਿ ਮਾਇਆ ਦੁਆਰਾ 5 ਤੱਤ ਪੈਦਾ ਕੀਤੇ ਆ, 5 ਤੱਤਾਂ ਨਾਲ ਸਰੀਰ ਰਚਿਆ। ਉਹਨੇ ਮੁੱਕੀ ਵੱਟ ਕੇ ਦਿਖਾਈ ਕਿ ਮੈਂ 5 ਤੱਤਾਂ ਰਚ ਸਰੀਰ ਨੂੰ ਵਸੀਕਾਰ ਰੱਖਿਆ ਹੋਇਆ। ਤਾਂ ਮੈਂ ਵਿਚਾਰਿਆ, ਇਹ ਤਾਂ ਪੂਰਨ ਮਹਾਤਮਾ ਜਿਨ੍ਹਾਂ ਨੇ ਆਪਣੇ ਸਰੀਰ ਨੂੰ ਵਸ 'ਚ ਕੀਤਾ ਹੋਇਆ, ਇਹ ਮਹਾਤਮਾ ਨਾਲ ਕੀ ਚਰਚਾ ਕਰਨੀ ਹੈ। ਫਿਰ ਲੋਕ ਸਥਾਨ ਹੁੰਦੇ ਆ ਗੰਗੇ ਤੇਲੀ ਕੋਲ ਗਏ, ਕਹਿੰਦੇ ਆਪਨੇ ਕੀ ਚਰਚਾ ਕੀਤੀ, ਸਾਨੂੰ ਤਾਂ ਸਮਝ ਨਹੀਂ ਲੱਗੀ। ਗੰਗੇ ਤੇਲੀ ਨੇ ਸੁਣਾ ਕਹਿੰਦਾ, ਪੰਡਿਤ ਬੜਾ ਖਰਾਬ ਨਿਕਲਿਆ ਬਈ, ਉਹਨੇ ਇੱਕ ਉਂਗਲ ਕਰਕੇ ਮੈਨੂੰ ਕਿਹਾ ਤੂੰ ਕਿ ਤੂੰ ਕਾਣਾ ਹੈ, ਮੈਂ 2 ਉਂਗਲਾਂ ਖੜੀਆਂ ਕਰਤੀਆਂ ਕਿ ਮੈਂ ਤੇਰੀਆਂ ਦੋਵੇਂ ਅੱਖਾਂ ਕੱਢ ਦੂੰਗਾ, ਇਹ ਆਪਣੇ ਹੀ ਛੱਡੀ ਜਾਵੇ। ਫਿਰ ਉਹਨੇ ਕਹਿੰਦੇ ਮੂਹਰੇ ਮੈਨੂੰ ਥੱਪੜ ਦਿਖਾਇਆ, ਉਹ ਤਾਂ 5 ਉਂਗਲਾਂ ਖੜੀਆਂ ਕਰਕੇ ਕਹਿੰਦਾ 5 ਤੱਤ ਹੈ, ਪੰਡਿਤ ਤਾਂ ਆਪਣੀ ਸਿਆਣੀ ਗੱਲ ਕਰੇ। ਕਹਿੰਦਾ ਮੈਂ ਆਖਿਆ ਇਹ ਮੈਨੂੰ ਚਪੇੜ ਮਾਰੂਗਾ, ਮੈਂ ਅੱਗੇ ਘਸੁੰਦ ਵੱਟ ਲਿਆ। ਕਹਿੰਦਾ ਪੰਡਿਤ ਭੱਜ ਗਿਆ ਬਸ ਇਹਨੇ ਦੇਖ ਕੇ, ਇਸ ਵਜ੍ਹਾ ਨਾਲ ਕਹਿੰਦਾ ਮੈਂ ਜਿੱਤ ਪਿਆ। ਉਹ ਪੰਡਿਤ ਗਿਆਨ ਨੂੰ ਗਵਾ ਕੇ ਉੱਚੀ ਉੱਚੀ ਰੋਇਆ ਬਾਤ ਸੁਣ ਕੇ, ਉਹ ਇਹ ਤਾਂ ਗੰਗਾ ਤੇਲੀ ਸੀਗਾ। ਭਾਈ ਗੁਰਦਾਸ ਜੀ ਨੇ ਸੂਤਰ ਰੂਪ 'ਚ ਇਹ ਸਾਖੀ ਦੀ ਪੌੜੀ ਲਿਖੀ ਹੋਈ ਹੈ, ਗੋਸ਼ਟ ਗੰਗੇ ਤੇਲੀਏ ਪੰਡਿਤ ਨਾਲ ਹੋਵੇ ਜਗ ਦੇਖੈ, ਖੜੀ ਕਰੇ ਇੱਕ ਅੰਗੁਲੀ ਗੰਗਾ ਦੋਏ ਵਿਖਾਲੈ ਰੇਖੈ ਫੇਰ ਉਚਾਏ ਪੰਜੁੰਗਲਾਂ ਗੰਗਾ ਮੁੱਠ ਹਿਲਾਏ ਅਲੇਖੈ ਪੈਰੀ ਪੈ ਉੱਠ ਚੱਲਿਆ ਪੰਡਿਤ ਹਾਰ ਭੁਲਾਵੈ ਪੇਖੈ ਨਿਰਗੁਣ ਸਰਗੁਣ ਅੰਗ ਦੋਏ ਪਰਮੇਸ਼ਰ ਪੰਜ ਮਿਲਨ ਸਰੇਖੈ ਅੱਖੀ ਦੋਵੇਂ ਭੰਨਸਾ ਮੁੱਕੀ ਲਾਏ ਹਿਲਾਏ ਨਸੇਖੈ ਮੂਰਖ ਪੰਡਿਤ ਸੁਰਤ ਬਸੇਖੈ ਬਾਲੀ ਰੋਵੈ ਨਾ ਹੈ ਪਤਾਰ ਪਤਾਰ ਹੁੰਦਾ ਪਤੀ ਪਤੀ ਦੇ ਨਾ ਰਹਿਣ ਕਰਕੇ ਬਾਲ ਭਾਵ ਲੜਕੀ ਰੋਂਦੀ ਹੋਈ ਇੱਕ ਦਿਵਯੋਦਾਸ ਨਾਮੇ ਰਾਜਾ ਸੀ ਉਹਦੀ ਦਿਵਿਆ ਦੇਵੀ ਨਾਮ ਕਰਕੇ ਇੱਕ ਲੜਕੀ ਸੀ ਉਹਦਾ ਜਿਸ ਨਾਲ ਵੀ ਵਿਵਾਹ ਹੁੰਦਾ ਸੀ ਉਹ ਲੜਕਾ ਮਰ ਜਾਂਦਾ ਸੀ ਉਹ ਲੜਕੀ ਸਾਰੀ ਉਮਰ ਪਤੀ ਤੋਂ ਬਿਨਾਂ ਰੋਂਦੀ ਰਹੀ ਇਹਦੀ ਕਥਾ ਪਦਮ ਪੁਰਾਣ 'ਚ ਲਿਖੀ ਹੋਈ ਆ ਕਿਉਂਕਿ ਉਹਨੇ ਪਿਛਲੇ ਜਨਮ 'ਚ ਆਪਣੇ ਪਤੀ ਨੂੰ ਸਰਦੀਆਂ ਦੇ ਸਮੇਂ 'ਚ ਘਰੋਂ ਰਾਤ ਨੂੰ 12 ਵਜੇ ਬਾਹਰ ਕੱਢਤਾ ਉਹ ਬਾਹਰ ਮਰ ਗਿਆ ਸੀ ਠੰਡ 'ਚ ਉਹ ਜਾਂਦਾ ਸ਼ਰਾਬ ਦੇ ਗਿਆ ਸੀ ਜਾਂ ਤੇਰਾ ਵੀ ਕਦੇ ਵਿਆਹ ਨਾ ਹੋਊਗਾ ਇਹਦੀ ਪਤਾ ਨਹੀਂ ਕਿੰਨੀ ਵਾਰ ਫਿਰ ਸ਼ਾਦੀ ਹੋਈ ਹਰ ਵਾਰੀ ਇਹਦਾ ਪਤੀ ਮਰ ਜਾਂਦਾ ਸੀ ਇੱਕ ਤਾਂ ਇਹ ਹੈ ਜਿਸ ਵੇਲੇ ਸੁਗਰੀਵ ਦੇ ਭਾਈ ਬਾਲੀ ਨੂੰ ਸ਼੍ਰੀ ਰਾਮ ਚੰਦਰ ਜੀ ਨੇ ਬਾਣ ਨਾਲ ਮਾਰਿਆ ਉਸ ਵੇਲੇ ਬਾਲੀ ਪਤੀ ਦੇ ਨਾ ਹੋਣ 'ਤੇ ਉਹਦੀ ਇਸਤਰੀ ਤਾਰਾ ਸੀ ਉਹ ਬਹੁਤ ਰੋਈ ਸੋ ਇਸ ਪ੍ਰਕਾਰ ਫਰਮਾਉਂਦੇ ਹਨ ਸਾਰੀ ਦੁਨੀਆ ਕਹਿੰਦੇ ਦੁਖੀ ਹੈ ਸੇਠ ਜੀ ਤੈਨੂੰ ਕੀ ਦੱਸੀਏ ਨਾਨਕ ਦੁਖੀਆ ਸਭ ਸੰਸਾਰ ਮੰਨੇ ਨਾਉ ਸੋਈ ਜਿਣ ਜਾਏ ਔਰੀ ਕਰਮ ਨਾ ਲੇਖੈ ਲਾਏ ਧੰਨ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਇਸ ਤਰੀਕੇ ਕਰਕੇ ਇਸ ਵਜ੍ਹਾ ਨਾਲ ਸਾਰਾ ਸੰਸਾਰ ਹੀ ਦੁਖੀ ਹੈ ਜੋ ਵਾਹਿਗੁਰੂ 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 ਨਾਮ ਨੂੰ ਮੰਨਦਾ ਉਹ ਜਿੱਤ ਜਾਂਦਾ ਨਾਮ ਤੋਂ ਬਿਨਾਂ ਹੋਰ ਕੋਈ ਕਰਮ ਲੇਖੇ ਨਹੀਂ ਲੱਗਦਾ ਕਲਯੁੱਗ ਦਾ ਸਮਾਂ ਇਹ ਇਸ ਕਰਕੇ ਤੂੰ ਨਾਮ ਜਪਿਆ ਕਰ ਤੇਰੇ ਮਨ ਨੂੰ ਸ਼ਾਂਤੀ ਮਿਲੂ ਆਪਣੀ ਇਸਤਰੀ ਨੂੰ ਵੀ ਕਹੇ ਇਹ ਵੀ ਨਾਮ ਜਪਿਆ ਕਰੇ ਮਿਲ ਕੇ ਨਾਮ ਜਪਿਆ ਕਰੋ ਫਿਰ ਸ਼ਾਂਤੀ ਮਿਲੂਗੀ ਮਹੱਲਾ ਦੂਜਾ ਜਪ ਤਪ ਸਭ ਕੁਛ ਮੰਨਿਆ ਆਵਰ ਕਾਰਾ ਸਭ ਬਾਦ ਵਾਹਿਗੁਰੂ ਨਾਮ ਦੇ ਮੰਨਣ ਕਰਨ ਨਾਲ ਜਾਪ ਤਾਪ ਆਦਿਕ ਸਭ ਕੁਛ ਸਫਲੇ ਹੁੰਦੇ ਆ ਨਾਮ ਤੋਂ ਬਿਨਾਂ ਹੋਰ ਸਭ ਕਾਰਾਂ ਬਾਅਦ ਵਿਅਰਥ ਹੀ ਹੈ ਬਾਕੀ ਜਿੰਨੇ ਕੰਮ ਲੋਕ ਕਰਦੇ ਨੇ ਉਹ ਸਾਰੇ ਕੰਮ ਬੇਅਰਥੀ ਨੇ ਨਾਨਕ ਮੰਨਿਆ ਮੰਨੀਐ ਬੁੱਝੀਐ ਗੁਰਪ੍ਰਸਾਦ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਥਨ ਕਰਦੇ ਆ ਕਿ ਗੁਰਾਂ ਦੀ ਕਿਰਪਾ ਦੁਆਰੇ ਵਾਹਿਗੁਰੂ ਨਾਮ ਦਾ ਮੰਨੀਐ ਮੰਨਣ ਕਰਨਾ ਸਮਝੀਏ ਤਾਂ ਇਹ ਜੀਵ ਮੰਨਿਆ ਜਾਂਦਾ ਆਦਰ ਸਹਿਤ ਹੁੰਦਾ ਫਿਰ ਇਹ ਜੀਵ ਪੌੜੀ ਕਾਇਆ ਹੰਸ ਤੁਰਮੇਲ ਕਰਤਾ ਲਿਖ ਪਾਇਆ ਕਾਇਆ ਹੁੰਦੀ ਦੇਹੀ ਅਤੇ ਹੰਸ ਹੁੰਦਾ ਜੀਵ ਜੀਵ ਆਤਮਾ ਜਿਹੜਾ ਆਪਣੇ ਅੰਦਰ ਹੈ ਦੇਹੀ ਅਤੇ ਜੀਵ ਦਾ ਆਪਸ ਵਿੱਚ ਮੇਲ ਧੁਰ ਤੋਂ ਕਰਤੇ ਪੁਰਖ ਨੇ ਲਿਖ ਕੇ ਪਾਇਆ ਹੋਇਆ ਸਭ ਮੈਂ ਗੁਪਤ ਵਰਤਦਾ ਗੁਰਮੁਖ ਪ੍ਰਗਟਾਇਆ ਉਹ ਕਰਤਾ ਪੁਰਖ ਸਾਰਿਆਂ ਵਿੱਚ ਗੁਪਤ ਹੋ ਕੇ ਵਰਤਦਾ ਪਰ ਗੁਰਮੁਖਾਂ ਨੂੰ ਗੁਰਾਂ ਦੁਆਰਾ ਹਿਰਦੇ 'ਚੋਂ ਸਾਖਿਆਤ ਨਜ਼ਰ ਆ ਜਾਂਦਾ ਬਾਹਰ ਵੀ ਅੰਦਰ ਵੀ ਗੁਣ ਗਾਵੈ ਗੁਣ ਉੱਚਰੈ ਗੁਣ ਮਾਹਿ ਸਮਾਇਆ ਗੁਰਮੁਖ ਰਾਗ ਦੁਆਰੇ ਵੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਆ ਬਾਣੀ ਦੁਆਰਾ ਵੀ ਗੁਣਾਂ ਨੂੰ ਉਚਾਰਦੇ ਹੈ ਅਤੇ ਉਹਨਾਂ ਦਾ ਮਨ ਵੀ ਗੁਣਾਂ ਦੇ ਵਿੱਚ ਸਮਾਇਆ ਹੋਇਆ ਸੱਚੀ ਬਾਣੀ ਸੱਚ ਹੈ ਸੱਚ ਮੇਲ ਮਿਲਾਇਆ ਸੱਚ ਨਿਸ਼ਚੇ ਕਰਕੇ ਉਹਨਾਂ ਦੀ ਬਾਣੀ ਸੱਚੀ ਆ ਉਹਨਾਂ ਗੁਰਮੁਖਾਂ ਨੂੰ ਸੱਚੇ ਵਾਹਿਗੁਰੂ ਨੇ ਆਪਣੇ ਸਾਧ ਸੰਗਤ ਰੂਪੀ ਮੇਲ ਦੇ ਨਾਲ ਮਿਲਾਇਆ ਸਭ ਕੁਛ ਆਪੇ ਆਪ ਹੈ ਆਪੇ ਦੇ ਵਡਿਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਉਹ ਗੁਰਮੁਖ ਇਹ ਨਿਸ਼ਚੇ ਕਰਦੇ ਮਨ 'ਚ ਕੇ ਵਾਹਿਗੁਰੂ ਸਭ ਕੁਛ ਆਪੇ ਆਪ ਹੀ ਹੈ ਆਪਣੇ ਪਿਆਰਿਆਂ ਨੂੰ ਆਪ ਹੀ ਵਡਿਆਈ ਦਿੰਦਾ ਵਾਹੋ ਅਸਚਰਜ ਹੈ ਵਾਹੋ ਤੂੰ ਧੰਨ ਹੈ ਵਾਹੋ ਸ਼ਾਬਾਸ਼ ਹੈ ਇਹ ਵਾਹਿਗੁਰੂ ਤੇਰੀ ਜਿਹੜੀ ਵਡਿਆਈ ਉਹ ਵੀ ਸੱਚੀ ਹੈ ਤੂੰ ਵੀ ਧੰਨ ਹੈ ਤੂੰ ਅਸਚਰਜ ਹੈ ਵਾਹ 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 ਹੈ ਤੂੰ ਵਾਹਿਗੁਰੂ ਵਾਹਿਗੁਰੂ ਕਰਦੇ ਹੈ ਫਿਰ ਉਹਦੀ ਮਹਿਮਾ ਕਰਦੇ ਹੈ ਸਲੋਕ ਮਹੱਲਾ ਦੂਜਾ ਨਾਨਕ ਅੰਧਾ ਹੋਏ ਕੈ ਰਤਨਾ ਪਰਖਣ ਜਾਏ ਰਤਨਾ ਸਾਰ ਨਾ ਜਾਣਈ ਆਵੈ ਆਪ ਲਖਾਏ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਹਨ ਕਿ ਇਸ ਪ੍ਰਕਾਰ ਹੈ ਕਿ ਇਹ ਜੀਵ ਅੰਨਾ ਗਿਆਨੀ ਹੋ ਕੇ ਸੰਤਾਂ ਦੇ ਸ਼ੁਭ ਗੁਣਾਂ ਰੂਪ ਰਤਨਾਂ ਨੂੰ ਪਰਖਣ ਜਾਂਦਾ ਪਰ ਰਤਨ ਰੂਪ ਮਹਾਤਮਾ ਦੇ ਸ਼ੁਭ ਗੁਣਾਂ ਰੂਪ ਰਤਨਾਂ ਦੀ ਸੰਭਾਲ ਨਹੀਂ ਜਾਣਦਾ ਸਗੋਂ ਆਪਣੇ ਆਪ ਉੱਥੇ ਆਪਣਾ ਆਪ ਜਣਾ ਕੇ ਆਉਂਦਾ ਕੋਈ ਵੀ ਬੰਦਾ ਅੱਜ ਕੱਲ੍ਹ ਜਿਵੇਂ ਲੋਕ ਸੰਤਾਂ ਮਹਾਤਮਾ ਕੋਲ ਬ੍ਰਹਮ ਗਿਆਨੀ ਕੋਲ ਵੀ ਜੇ ਚਲੇ ਜਾਣ ਉੱਥੇ ਆਪਣਾ ਹੀ ਗਿਆਨ ਘੋਟੀ ਜਾਣਗੇ ਬੈਠੇ ਇਹ ਨਹੀਂ ਵੀ ਇਹਨਾਂ ਤੋਂ ਕੁਛ ਸਿੱਖ ਲਈਏ ਜਾਂ ਪੁੱਛ ਲਈਏ ਕੋਈ ਚੀਜ਼ ਦੱਸ ਦੇਣ ਸਾਨੂੰ ਕਹਿੰਦੇ ਨਾਨਕ ਅੰਧਾ ਹੋਏ ਕਹਿ ਰਤਨਾ ਪਰਖਣ ਜਾਏ ਪ੍ਰਤੱਖ ਵੀ ਅੰਨਾ ਹੋ ਕੇ ਪ੍ਰਤੱਖ ਰਤਨਾਂ ਨੂੰ ਪਰਖਣ ਜਾਂਦਾ, ਰਤਨਾ ਸਾਰ ਨਾ ਜਾਣੀ ਆਵੇ ਆਪ ਲਿਖਾਏ, ਰਤਨ ਦੀ ਸਾਰ ਤਾਂ ਜਾਣਦਾ ਨਹੀਂ ਹੈ। ਇਸੇ ਪ੍ਰਕਾਰ ਆਪਣਾ ਆਪ ਜਣਾਉਂਦਾ ਮੈਨੂੰ ਬੜੀ ਸਿਆਣਪ ਹੈ, ਸੰਤਾਂ ਮਹਾਤਮਾ ਕੋਲ ਜਾ ਕੇ ਇਹ ਸ਼ੁਭ ਗੁਣਾਂ ਨੂੰ ਜਾਂ ਉਹਨਾਂ ਨੂੰ ਪਰਖਣ ਤੁਰ ਪੈਂਦਾ, ਪਰ ਰਤਨ ਰੂਪ ਮਹਾਤਮਾ ਦੇ ਸ਼ੁਭ ਗੁਣਾਂ ਰੂਪ ਰਤਨਾਂ ਦੀ ਸੰਭਾਲ ਨੂੰ ਜਾਣਦਾ ਨਹੀਂ। ਆਪਣਾ ਆਪ ਉੱਥੇ ਜਣਾਉਂਦਾ ਮੈਨੂੰ ਆਹ ਆਉਂਦਾ, ਮੈਨੂੰ ਇਹ ਆਉਂਦਾ, ਆਪਣੀ ਵਡਿਆਈ ਕਰੀ ਜਾਂਦਾ ਬੈਠਾ। ਇਸ ਕਰਕੇ ਅੱਜ ਦੇ ਸਮੇਂ 'ਚ ਕੋਈ ਬੰਦਾ ਅਧਿਕਾਰੀ ਨਹੀਂ ਹੈ ਵੀ ਜਿਹੜਾ ਜਾ ਕੇ ਕਿਸੇ ਮਹਾਂਪੁਰਖ ਤੋਂ ਕੋਈ ਲੈ ਸਕੇ। ਜੇ ਲੋਕ ਤਾਂ ਚਲੋ ਰੌਲਾ ਪਾਉਂਦੇ ਫਲਾਨੇ ਐਂ ਫਲਾਨੇ ਸੰਤ ਐ ਨੇ, ਮੈਂ ਕਹਿੰਦਾ ਜੇ ਪੂਰਨ ਪੁਰਖ ਕੋਲ ਵੀ ਜਾ ਕੇ ਖੜਾ ਦਈਏ ਉੱਥੇ ਵੀ ਕਹਿਣਗੇ ਸਾਡੇ ਜੀ ਲੱਕ ਬੜਾ ਦੁਖਦਾ ਬਾਬਾ ਜੀ, ਸਾਡੇ ਜੀ ਗਿੱਟੇ 'ਚ ਦਰਦ ਨਹੀਂ ਹਟਦਾ, ਸਾਡੇ ਮੱਝ ਨਹੀਂ ਮਿਲਦੀ, ਸਿਰ ਦਰਦ ਹੁੰਦਾ, ਸਾਡਾ ਨਿਆਣਾ ਨਹੀਂ ਪੜ੍ਹਦਾ, ਸਾਡਾ ਜੀ ਵੀਜ਼ਾ ਨਹੀਂ ਲੱਗਦਾ, ਪਾਸਪੋਰਟ ਨਹੀਂ ਬਣਦਾ। ਮੈਂ ਦੇਖਿਆ ਨਾ ਸੰਤਾਂ ਕੋਲ, ਉਹ ਹੱਸਦੇ ਰਹਿੰਦੇ ਆ, ਕਹਿੰਦੇ ਆ ਲੈ ਪਰਾਲੀ ਇਕੱਠੀ ਕਰਨ ਆ ਗਏ। ਬ੍ਰਹਮ ਗਿਆਨੀ ਕੋਲ ਵੀ ਪਰਾਲੀ ਇਕੱਠੀ ਕਰਦੇ ਆ, ਜੇ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਖੜਨਗੇ ਤਾਂ ਵੀ ਅਰਦਾਸ ਕਰੀ ਜਾਣਗੇ, ਇਹ ਮਹਾਰਾਜ ਮੇਰਾ ਆਹ ਠੀਕ ਹੋ ਜਾਵੇ, ਮੇਰਾ ਉਹ ਬਣ ਜਾਵੇ, ਮੇਰਾ ਉਹ ਕੰਮ ਬਣ ਜਾਵੇ। ਮਹਾਰਾਜ ਕਹਿੰਦੇ ਮੈਂ ਇਸ ਕੰਮ ਨੂੰ ਐਂ, ਦੁਨੀਆਂ 'ਚ ਕੋਈ ਨਾਮਦਾਨ ਨਹੀਂ, ਕੋਈ ਸਿੱਖੀ ਦਾਨ ਨਹੀਂ, ਕੁਛ ਨਹੀਂ ਮੰਗਦੇ ਇਹ ਤੁਸੀਂ। ਮਹੱਲਾ ਦੂਜਾ ਰਤਨਾ ਕੇਰੀ ਗੁਥਲੀ, ਰਤਨੀ ਖੋਲੀ ਆਏ, ਵੱਖਰ ਤੈ ਬਣ ਜਾ ਰਿਹਾ ਦੋਹਾਂ ਰਹੀ ਸਮਾਏ। ਸ਼ੁਭ ਗੁਣਾਂ ਰੂਪ ਰਤਨਾਂ ਦੀ ਗੁੱਥੀ ਜੋ ਭਗਤੀ ਹੈ ਉਹ ਰਤਨੀ ਤੋਂ ਭਾਵ ਰਤਨਾਂ ਵਾਲਿਆਂ ਮਹਾਤਮਾ ਨੇ ਸਤਸੰਗ ਵਿੱਚ ਆ ਕੇ ਖੋਲ੍ਹੀ ਹੈ। ਵੱਖਰ ਹੁੰਦਾ ਸੌਦਾ ਦੇਣ ਵਾਲੇ ਸੰਤਾਂ ਅਤੇ ਸੌਦਾ ਲੈਣ ਵਾਲਿਆਂ ਜਗਿਆਸੂਆਂ ਰੂਪ ਬਣ ਜਾ ਰਿਹਾ, ਇਹਨਾਂ ਦੋਹਾਂ ਵਿੱਚੋਂ ਭਗਤੀ ਰੂਪ ਗੁੱਥੀ ਸਮਾ ਰਹੀ ਹੈ। ਜਿਨ ਗੁਣ ਪੱਲੈ ਨਾਨਕਾ ਮਾਣਕ ਬਣ ਜਹੈ ਸੇ, ਰਤਨਾ ਸਾਰ ਨਾ ਜਾਣਨੀ ਅੰਧੇ ਵੱਤ ਹੈ ਲੋਏ। ਧੰਨ ਗੁਰੂ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਫਰਮਾਉਂਦੇ, ਜਿਨ੍ਹਾਂ ਦੇ ਬੁੱਧੀ ਰੂਪ ਪੱਲੇ 'ਚ ਸ਼ਰਧਾ ਆਦਿ ਗੁਣ ਨੇ ਨਾ, ਉਹ ਸ਼ਰਵਣ ਮੰਨਣ ਅਧਿਆਸਨ ਰੂਪ ਮਾਣਕ ਨੂੰ ਖਰੀਦਿਆ। ਜਿਹੜੇ ਬੰਦੇ ਵਿਰਾਗ ਆਦਿਕ ਸ਼ੁਭ ਗੁਣਾਂ ਰੂਪ ਰਤਨਾਂ ਦੀ ਸੰਭਾਲ ਨਹੀਂ ਜਾਣਦੇ, ਉਹ ਲੋਏ ਤੋਂ ਭਾਵ ਲੋਕ, ਲੋਏ ਤੋਂ ਭਾਵ ਗਿਆਨ ਵਾਲੇ ਪਾਸਿਓਂ ਅੰਨੇ ਵੱਤ ਹੈ, ਅੰਨੇ ਹੀ ਫਿਰਦੇ ਨੇ ਉਹ ਜਿਹੜੇ ਲੋਕ ਨੇ। ਪੌੜੀ ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵੇਂ ਗੁਪਤ ਰਖੀਜੈ, ਬੱਜਰ ਕਪਾਟ ਨਾ ਖੁੱਲਨੀ ਗੁਰ ਸ਼ਬਦ ਖੁਲੀਜੈ। ਸੋ ਇਹ ਪਾਵਨ ਪੌੜੀ ਜਿਹੜੀ ਅੱਗੇ ਮਹਾਰਾਜ ਤੀਜੇ ਪਾਤਸ਼ਾਹ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ, ਸੋ ਸਥੂਲ ਸਰੀਰ ਰੂਪ ਇੱਕ ਕੋਟ ਭਾਵ ਕਿਲਾ, ਇਹਦੇ ਨੌ ਦਰਵਾਜ਼ੇ ਪ੍ਰਗਟ ਹੈ ਅਤੇ ਦਸਵਾਂ ਦੁਆਰ ਗੁਪਤ ਰੱਖਿਆ ਹੋਇਆ। ਬੱਜਰ ਦੀ ਤਰ੍ਹਾਂ ਸਖ਼ਤ ਛੇ ਚੱਕਰਾਂ ਰੂਪੀ ਜਾਂ ਪੰਜ ਕੋਸ਼ਾਂ ਰੂਪੀ ਕਪਾਟ ਜੇ ਤਖ਼ਤੇ ਜੜੇ ਹੋਏ ਨੇ, ਜੋ ਆਪਣੇ ਆਪ ਖੁੱਲ੍ਹਦੇ ਨਹੀਂ, ਗੁਰਾਂ ਦੇ ਉਪਦੇਸ਼ ਦੁਆਰਾ ਹੀ ਖੁੱਲ੍ਹਦੇ ਨੇ। ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ, ਤਿਤ ਘੱਟ ਅੰਤਰ ਚਾਨਣਾ ਕਰ ਭਗਤ ਮਿਲੀਜੈ। ਉਹ ਦਸਵੇਂ ਦੁਆਰ ਵਿੱਚ ਅਨਹਦ ਹੁੰਦਾ, ਇੱਕ ਰਸ ਧੁਨ ਦੇ ਵਾਜੇ ਵੱਜਦੇ ਆ, ਪਰ ਗੁਰਾਂ ਦੇ ਸ਼ਬਦ ਹੁੰਦਾ ਉਪਦੇਸ਼ ਕਰਕੇ ਸੁਣੀਦੇ ਆ। ਜਿਹਨੇ ਉਹ ਵਾਜੇ ਸੁਣੇ ਨੇ ਉਹਦੇ ਘੱਟ ਅੰਦਰ ਭਾਵ ਸਰੀਰ ਅੰਦਰ ਚਾਨਣ ਹੋਇਆ, ਉਹਦੇ ਹਿਰਦੇ ਚੰਤਾ ਕਰਨ ਵਿੱਚ, ਅਤੇ ਉਹ ਭਗਤੀ ਕਰਕੇ ਹਰੀ ਨਾਲ ਮਿਲ ਗਿਆ। ਸਭ ਮੈਂ ਏਕ ਵਰਤਦਾ ਜਿਨੇ ਆਪੇ ਰਚਨ ਰਚਾਈ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਾਰਿਆਂ ਵਿੱਚੋਂ ਇੱਕ ਵਾਹਿਗੁਰੂ ਵਰਤਦਾ ਜਿਹਨੇ ਆਪ ਹੀ ਸੰਸਾਰ ਰਚਨਾ ਬਣਾਈ ਹੈ, ਇਹ ਸੱਚੇ ਪਾਤਸ਼ਾਹ ਤੂੰ ਵਾਹੋ ਵਾਹੋ ਧੰਨ ਹੈ, ਧੰਨ ਹੈ, ਵਾਹੋ ਅਸਚਰਜ ਹੈ, ਵਾਹ 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 ਵਾਹ, ਆਪ ਜੀ ਦੀ ਨਾਈ ਜੋ ਵਡਿਆਈ ਵੀ ਸੱਚੀ ਹੈ ਜੀ, ਜਿਹੜੀ ਮਹਿਮਾ ਭਾਵ ਸੱਚੀ ਹੈ ਤੁਹਾਡੀ। ਸਲੋਕ ਮਹੱਲਾ ਦੂਜਾ ਅੰਧੇ ਕੈ ਰਾਹ ਦੱਸਿਆ, ਅੰਧਾ ਹੋਏ ਸੋ ਜਾਏ, ਹੋਏ ਸੁਜਾਖਾ ਨਾਨਕਾ ਸੋ ਕਿਉਂ ਉੱਜੜ ਪਾਏ। ਅੰਧੇ ਅਗਿਆਨੀ ਦੇ ਦੱਸੇ ਹੋਏ ਰਸਤੇ ਉੱਤੇ ਜੋ ਬੰਦਾ ਅੰਨਾ ਗਿਆਨੀ ਹੁੰਦਾ ਉਹੀ ਚੱਲ ਕੇ ਜਾਂਦਾ, ਉਹਨੂੰ ਇਹ ਦੀਨਾ ਨਹੀਂ ਸਾਹਮਣੇ ਵੀ ਇਹ ਨਕਲੀ ਬੰਦਾ, ਇਹ ਗਿਆਨ ਨਹੀਂ ਦੇ ਸਕਦਾ। ਸੋ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਜਿਹੜਾ ਬੰਦਾ ਗਿਆਨ ਵਿਰਾਗ ਰੂਪੀ ਅੱਖਾਂ ਕਰਕੇ ਸੁਜਾਖਾ ਹੁੰਦਾ, ਉਹ ਭਲਾ ਸੰਸਾਰ ਉਜਾੜ ਵਿੱਚ ਕਿਵੇਂ ਪੈ ਸਕਦਾ, ਉਹ ਨਹੀਂ ਪੈਂਦਾ। ਉੱਜੜ ਝੱਜਾ ਲੱਗਿਆ ਹੋਇਆ ਵਿਚਾਲੇ, ਉੱਜੜ ਨਹੀਂ ਕਹਿਣਾ। ਅੰਧੇ ਇਹ ਨਾ ਆਖੀਅਨ ਜਿਨ ਮੁਖ ਲੋਇਣ ਨਾਹ, ਅੰਧੇ ਸੇਈ ਨਾਨਕਾ ਖਸਮਹੋ ਕੁੱਥੇ ਜਾਹ। ਇਹ ਜਿਹੜੇ ਬੰਦੇ ਅੰਨੇ ਨਹੀਂ ਆਖੀ ਦੇ, ਜਿਨ੍ਹਾਂ ਦੇ ਮੂੰਹ ਉੱਤੇ ਅੱਖਾਂ ਨਹੀਂ ਹਨ, ਇਹ ਤਾਂ ਕੁਦਰਤ ਵੱਲੋਂ ਹੀ ਹੈ, ਚਲੋ ਅੱਖਾਂ ਨਹੀਂ ਮਿਲੀਆਂ ਰੱਬ ਵੱਲੋਂ ਇਹਨਾਂ ਨੂੰ, ਮਹਾਰਾਜ ਕਥਨ ਕਰਦੇ ਆ ਉਹੀ ਬੰਦੇ ਅੰਨੇ ਆ ਜਿਹੜੇ ਆਪਣੇ ਮਾਲਕ ਪਰਮੇਸ਼ਰ ਵੱਲੋਂ ਕੁੱਥੇ ਜਾਏ ਭੁੱਲ ਜਾਂਦੇ ਆ। ਕੁਦਰਤੀ ਗੱਲ ਹੈ, ਜਦੋਂ ਪਿਛਲੇ ਸਾਲ ਤਾਂ ਉਸ ਵਕਤ ਉਦੋਂ ਪਿਛਲੇ ਸਾਲ ਗਏ ਸੀ, ਜਾੜਲਾ ਪਿੰਡ ਪੈਂਦਾ, ਉੱਥੇ ਹਰ ਸਾਲ 14 ਨਵੰਬਰ ਨੂੰ ਸ਼ਾਇਦ ਦੀਵਾਨ ਲੱਗਦੇ ਨੇ, ਮਾਸਟਰ ਜੀ ਕਰਾਉਂਦੇ ਨੇ ਉੱਥੇ ਦੀਵਾਨ। ਜਦੋਂ ਉੱਥੇ ਦਾਸ ਕਥਾ ਕਰਨ ਗਿਆ ਸੀ, ਇੱਕ ਅੱਖਾਂ ਤੋਂ ਮਨਾਖਾ ਸਿੰਘ ਮਿਲਿਆ ਸੀ ਅੰਮ੍ਰਿਤਧਾਰੀ। ਉਸ ਵਕਤ ਉਹ ਇੱਕ ਪ੍ਰੇਮੀ ਦੇ ਨਾਲ ਹੋਰ ਆਇਆ ਅਤੇ ਮੈਂ ਤੁਰਿਆ ਜਾਵਾਂ, ਪਿੱਛੋਂ ਆ ਕੇ ਆਵਾਜ਼ ਮਾਰੀ, ਕਹਿੰਦੇ ਮਿਲਣਾ। ਮੈਂ ਕਿਹਾ ਆਓ ਜੀ। ਕਹਿੰਦੇ ਅਸੀਂ ਕਥਾ ਦੀਆਂ ਸੀੜੀਆਂ ਸੁਣੀਆਂ ਸੀਗੀਆਂ, ਮੈਂ ਫਿਰ ਸਿਮਰਨ ਕਰਦਾ ਬਹੁਤ ਜ਼ਿਆਦਾ। ਉਹ ਕਹਿੰਦਾ ਤੁਹਾਡੇ ਵਚਨਾਂ ਮੁਤਾਬਕ ਬਈ ਅੰਦਰੋਂ ਅੱਖਾਂ ਖੁੱਲ੍ਹ ਜਾਂਦੀਆਂ। ਕਹਿੰਦਾ ਮੇਰੀਆਂ ਅੱਖਾਂ ਅੰਦਰਲੀਆਂ ਖੁੱਲ੍ਹ ਗਈਆਂ, ਬਾਹਰ ਭਾਵੇਂ ਮੈਨੂੰ ਨਹੀਂ ਦੀਂਦਾ ਪਰ ਮੈਂ ਇਹ ਦੱਸ ਸਕਦਾ ਤੁਹਾਡੇ ਕੱਪੜੇ ਕਿਹੋ ਜਿਹੇ ਪਾਏ, ਆਸੇ ਪਾਸੇ ਕਿੰਨੀ ਸੰਗਤ ਹੈ, ਮੈਨੂੰ ਸਾਰਾ ਕੁਝ ਦਿਖਦਾ ਹੁਣ ਅੰਤਰੀਵ ਅੱਖਾਂ ਨਾਲ। ਅਸਲ ਅੱਖਾਂ ਆਪਣੇ ਅੰਦਰ ਹੁੰਦੀਆਂ ਨੇ। ਇਸ ਪ੍ਰਕਾਰ ਸੋ ਉਹ ਸਿੰਘ ਹੁਣ ਤੱਕ ਹੈਗਾ। ਅਤੇ ਇਸੇ ਪ੍ਰਕਾਰ ਇੱਕ ਵਾਰੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੱਸਿਆ ਸੀ, ਕਹਿੰਦੇ ਮੇਰੀ ਦਾਦੀ ਜੋ ਦਿਖਣੋਂ ਹਟ ਗਿਆ ਸੀ, ਉਹਨੂੰ ਕਾਫ਼ੀ ਬੁੜੀ ਹੋ ਗਈ, ਜਦੋਂ ਉਮਰ ਵੱਡੀ ਮੰਜੇ 'ਤੇ ਬੈਠੀ ਰਹਿੰਦੀ। ਕਹਿੰਦੀ ਇੱਕ ਦਿਨ ਮੈਂ ਮਹਾਂਪੁਰ ਕਹਿੰਦੇ ਕੋਲ ਬੈਠਾ, ਮੈਨੂੰ ਕਹਿੰਦੇ ਪੁੱਤ ਮੈਨੂੰ ਵੀ ਕੋਈ ਪਾਠ ਦੱਸ ਦੇ, ਮੈਨੂੰ ਨੀਂਦਾ ਨਹੀਂ ਹੈ। ਕਹਿੰਦੇ ਉਸ ਵਕਤ ਮੈਂ ਕਿਹਾ ਦਾਦੀ ਹੋਰ ਤਾਂ ਤੂੰ ਕੁਛ ਨਹੀਂ ਕਰ ਸਕਦੀ, ਬੇਬੇ ਕਹਿੰਦੇ ਹੁੰਦੇ ਸੀ, ਬੇਬੇ ਤੂੰ ਹੋਰ ਤਾਂ ਕੁਛ ਨਹੀਂ ਕਰ ਸਕਦੀ, ਤੂੰ ਨਾ ਵਾਹਿਗੁਰੂ ਵਾਹਿਗੁਰੂ ਕਰਿਆ ਕਰ। ਕਹਿੰਦੇ ਬੇਬੇ ਵਾਹਿਗੁਰੂ ਵਾਹਿਗੁਰੂ ਕਰ। ਜਦੋਂ ਇੱਕ ਵਾਰ ਮੈਂ ਫੇਰ ਮਿਲਿਆ ਜਾ ਕੇ, ਕਹਿੰਦੇ ਪੁੱਤ ਮੈਨੂੰ ਲਾਲ ਲਾਲ ਦੀਂਦਾ। ਕਹਿੰਦੇ ਬਸ ਬੇਬੇ ਗੱਲ ਬਣ ਗਈ। ਕਹਿੰਦੀ ਹੁਣ ਮੈਨੂੰ ਐਂ ਦਿਖ ਜਾਂਦਾ, ਪੁਰਾਣੀਆਂ ਬੁੜੀਆਂ ਨੂੰ ਹੁੰਦਾ ਸੀ ਨਾ ਵੀ ਡੋਲੀ ਨੂੰ ਉਹ ਲਾ ਕੇ ਰੱਖਦੀ ਹੁਣ ਜਿੰਦੀ ਜੀ ਨਿੱਕੀ ਜੀ, ਜਾਂ ਕੁੰਡੀ ਲਾ ਕੇ ਰੱਖਣੀ ਵਿੱਚ ਮੱਖਣ ਘਿਓ ਰੱਖਣਾ, ਨੋਹਾਂ ਨਾ ਖਾ ਜਾਣ ਕਿਤੇ, ਪਹਿਰਾ ਵੀ ਰਹਿੰਦਾ ਸੀ ਪੂਰਾ। ਕਹਿੰਦੀ ਹੁਣ ਮੈਨੂੰ ਪਤਾ ਲੱਗ ਜਾਂਦਾ, ਜਦ ਇਹ ਕੱਢ ਕੇ ਦਹੀਂ ਘਿਓ ਖਾਂਦੀਆਂ ਮੈਂ ਦੇਖ ਲੈਂਦੀ ਹਾਂ ਇਹਨਾਂ ਨੂੰ। ਉਹ ਇਸ ਪ੍ਰਕਾਰ ਨਾਲੇ ਹੱਸਦੇ ਸੀ, ਕਹਿੰਦੇ ਮਾਈਆਂ ਤਾਂ ਇੰਨਾ ਕੀ ਹੁੰਦਾ ਵੀ ਕੱਢ ਕੇ ਨਾ ਖਾ ਜੇ ਨੋਹ ਮੇਰੀ ਕਿਤੇ, ਘਿਓ ਪਿੰਡਾਂ ਵਿੱਚ ਇਹ ਬੜਾ ਹੁੰਦਾ, ਮਲਾਈ ਲਾ ਕੇ ਖਾ ਜਾਂਦੀ ਹੈ, ਪਹਿਲਾਂ ਐਂ ਰੌਲਾ ਪੈਂਦਾ ਰਹਿੰਦਾ ਹੁੰਦਾ ਸੀ। ਮਹੱਲਾ ਦੂਜਾ ਸਾਹਿਬ ਅੰਧਾ ਜੋ ਕੀਆ ਕਰੇ ਸੁਜਾਖਾ ਹੋਏ, ਜਿਹਾ ਜਾਣੈ ਤੇਹੋ ਵਰਤੈ ਜੇ ਸੌ ਆਖੈ ਕੋਏ। ਇੱਥੇ ਮਹੱਲਾ ਦੂਜਾ ਕਈ ਸਰੂਪਾਂ 'ਚ ਹੈ ਨਹੀਂ, ਪਰ ਸੰਪਰਦਾ ਮੁਤਾਬਕ ਇੱਥੇ ਮਹੱਲਾ ਦੂਜਾ ਸ਼ੁੱਧ ਹੈ ਪਾਠ। ਇਸ ਪ੍ਰਕਾਰ ਸੋ ਸਾਹਿਬ ਪਰਮਾਤਮਾ ਨੇ ਜਿਹੜਾ ਬੰਦਾ ਕਰਮਾਂ ਦੇ ਅਨੁਸਾਰ ਅੰਨਾ ਕੀਤਾ ਹੈ, ਜੇ ਉਹੀ ਪਰਮੇਸ਼ੁਰ ਸੁਜਾਖਾ ਕਰੇ ਤਾਂ ਅੱਖਾਂ ਵਾਲਾ ਹੋ ਸਕਦਾ ਹੈ। ਹੁਣ ਅੰਨੇ ਦਾ ਸੁਭਾਅ ਦੱਸਦੇ ਆ, ਜਿਹੋ ਜਿਹਾ ਮਨ ਵਿੱਚ ਜਾਣਦਾ ਉਸੇ ਤਰ੍ਹਾਂ ਵਰਤਦਾ, ਚਾਹੇ ਜੇਕਰ ਕੋਈ 100 ਹੁੰਦਾ ਸੈਂਕੜੇ ਵਾਰੀ ਪਿਆਖੇ, ਪਰ ਉਹਨੇ ਉਹੀ ਕਹਿਣਾ ਜੋ ਉਹ ਅੰਦਰ ਅੱਖਾਂ ਦੇ ਨਾ ਹੁੰਦਿਆਂ ਅੰਦਰ ਮੰਨਦਾ। ਆਪਾਂ ਕਹੀਏ ਸਾਹਮਣੇ ਆਹ ਚੀਜ਼ ਆ, ਉਹਨੇ ਕਹਿਣਾ ਨਾ, ਉਹਨੇ ਮੰਨਣਾ ਨਹੀਂ। ਇਸ ਪ੍ਰਕਾਰ ਇਹ ਤਾਂ ਅਕਾਲ ਪੁਰਖ ਹੀ ਅੱਖਾਂ ਦੇਵੇ ਕਿਸੇ ਨੂੰ ਤਾਂ ਵਾਹਿਗੁਰੂ ਦੇ ਸਕਦਾ, ਉਹਦੀ ਮਰਜ਼ੀ ਹੈ। ਕਈਆਂ ਨੂੰ ਮਿਲ ਵੀ ਜਾਂਦੀ ਹੈ, ਜੇ ਬਹੁਤ ਸ਼ਰਧਾ ਕਰੇ ਤਾਂ ਅਕਾਲ ਪੁਰਖ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਕੇ, ਸਤਿਗੁਰੂ ਜੀ ਆਪਣੀ ਮਿਹਰ ਕਰਕੇ ਅੱਖਾਂ ਦੇ ਵੀ ਦਿੰਦੇ ਆ। ਪਰ ਕਿਸੇ ਵਿਰਲੇ ਨੂੰ ਜਿਹਦੀ ਬਹੁਤ ਸ਼ਰਧਾ ਹੁੰਦੀ ਉਹਦੇ 'ਤੇ ਕਿਰਪਾ ਕਰਦੇ ਆ। ਜੇ ਜਨਮੇਜੇ ਨੂੰ ਤਰਕਾਂ ਹੀ ਕਰੀ ਜਾਵੇ ਫੇਰ ਨਹੀਂ ਕਰਦੇ। ਜਿੱਥੈ ਸੋ ਵਸਤ ਨਾ ਜਾਪਈ ਆਪੇ ਵਰਤੋ ਜਾਣ, ਨਾਨਕ ਗਾਹਕ ਕਿਉਂ ਲਏ ਸਕੈ ਨਾ ਵਸਤ ਪਛਾਣ। ਹੁਣ ਜਿਸ ਹਿਰਦੇ 'ਚ ਸ੍ਰੇਸ਼ਟ ਆਤਮ ਵਸਤੂ ਨਹੀਂ ਜਾਣੀ ਜਾਂਦੀ, ਉੱਥੇ ਆਪਾ ਭਾਵ ਵਰਤਿਆ ਜਾਣ ਨਾ ਕਰੋ। ਜਿੱਥੇ ਆਤਮ ਵਸਤੂ ਹੈ ਉਸ ਸਤਸੰਗ ਨੂੰ ਜਾਣਦਾ ਨਹੀਂ ਅਤੇ ਆਪਣੇ ਆਪ ਨੂੰ ਸਾਰੇ ਵਰਤਿਆ ਹੋਇਆ ਬ੍ਰਹਮ ਰੂਪ ਜਾਣਦਾ ਹੈ। ਸਤਿਗੁਰੂ ਮਹਾਰਾਜ ਕਥਨ ਕਰਦੇ ਆ, ਉਹ ਗਾਹਕ ਜਗਿਆਸੂ ਵਾਹਿਗੁਰੂ ਪਰਮੇਸ਼ੁਰ ਨੂੰ ਕਿਵੇਂ ਲੈ ਸਕੇਗਾ ਜਿਹੜਾ ਆਤਮ ਵਸਤੂ ਨੂੰ ਨਹੀਂ ਪਛਾਣ ਸਕਿਆ। ਮਹੱਲਾ ਦੂਜਾ ਸੋ ਕਿਉਂ ਅੰਧਾ ਆਖੀਐ ਜੇ ਹੁਕਮ ਹੋ ਅੰਧਾ ਹੋਏ, ਨਾਨਕ ਹੁਕਮ ਨਾ ਬੁੱਝਈ ਅੰਧਾ ਕਹੀਐ ਸੋਏ। ਸੋ ਕਰਤਾਰਪੁਰ ਸਾਹਿਬ ਵਾਲੀ ਬੀੜ 'ਚ ਪਾਠ 2 ਅੰਕ ਹੀ ਹੈ ਅਤੇ ਦਮਦਮਾ ਸਾਹਿਬ ਵਾਲੀ ਬੀੜ ਵਿੱਚ ਇੱਥੇ ਪਾਠ ਮਹੱਲਾ ਦੂਜਾ ਹੈ। ਸੋ ਇਸ ਪ੍ਰਕਾਰ ਜਿਹੜਾ ਬੰਦਾ ਉਸ ਵਾਹਿਗੁਰੂ ਦੇ ਹੁਕਮ ਵਿੱਚ ਅੰਨਾ ਹੋਇਆ, ਉਹਨੂੰ ਕਿਵੇਂ ਅੰਨਾ ਆਖੀਏ, ਭਾਵ ਉਹ ਅੰਨਾ ਨਹੀਂ ਹੈ, ਉਹਦੇ ਹੁਕਮ ਦੇ ਵਿੱਚ ਹੋਇਆ। ਸੋ ਮਹਾਰਾਜ ਕਥਨ ਕਰਦੇ, ਜਿਹੜਾ ਜੀਵ ਪਰਮੇਸ਼ੁਰ ਦੇ ਹੁਕਮ ਨੂੰ ਬੁੱਝਦਾ ਨਹੀਂ ਉਹ ਮਨੁੱਖ ਅੰਨਾ ਕਿਹਾ ਜਾਂਦਾ ਹੈ, ਜਿਹੜਾ ਤਾਂ ਹੁਕਮ ਨੂੰ ਨਹੀਂ ਸਮਝਦਾ। ਸੰਪਰਦਾਇ ਰੀਤੀ ਅਨੁਸਾਰ ਨਾ ਅੱਖਰ ਲੈ ਕੇ ਇਉਂ ਇਸ ਤਰ੍ਹਾਂ ਭਾਵ ਅਰਥ ਬਣ ਜਾਂਦਾ ਕਿ ਉਹ ਪੁਰਸ਼ ਨੂੰ ਕਿਵੇਂ ਅੰਨਾ ਆਖੀਏ ਜਿਹੜਾ ਹੁਕਮ ਨੂੰ ਮੰਨ ਕੇ ਨਹੀਂ ਅੰਧਾ ਹੋਇਆ। ਮਹਾਰਾਜ ਕਥਨ ਕਰਦੇ, ਜੋ ਵਾਹਿਗੁਰੂ ਦੇ ਹੁਕਮ ਨੂੰ ਨਹੀਂ ਬੁੱਝਦਾ ਉਹ ਪੁਰਖ ਅੰਨਾ ਕਿਹਾ ਜਾਂਦਾ। ਕੁਦਰਤੀ ਚਲੋ ਵਿਚਾਰੇ ਦੀ ਕਿਸੇ ਦੀ ਅੱਖਾਂ ਨਹੀਂ ਉਹ ਅਲੱਗ ਗੱਲ ਹੈ, ਪਰ ਅੱਖਾਂ ਜੇ ਹੁਣ ਨਹੀਂ ਹੈਗੀਆਂ ਬਾਹਰਲੀਆਂ ਤਾਂ ਅੰਦਰਲੀਆਂ ਤਾਂ ਕੰਮ ਕਰਦੀਆਂ ਨਾ। ਅੰਦਰ ਅੱਖਾਂ ਨਾਲ ਸੋਝੀ ਸੋਝੀ ਹੋਣੀ ਚਾਹੀਦੀ ਅੰਦਰੋਂ, ਵਾਹਿਗੁਰੂ ਦੀ ਕਿਰਪਾ ਹੋਵੇ ਜੀਵ ਦੇ ਉੱਤੇ। ਪੌੜੀ ਕਾਇਆ ਅੰਦਰ ਗੜਕੋਟ ਹੈ ਸਭ ਦਿਸੰਤਰ ਦੇਸਾ 955 ਅੰਕ ਤੇ ਫਰਮਾਉਂਦੇ ਆ ਸੂਲ ਸਰੀਰ ਰੂਪੀ ਜੋ ਕੋਟ ਭਾਵ ਕਿਲਾ ਗੜ ਭਾਵ ਘੜਿਆ ਹੋਇਆ ਇਹਦੇ ਅੰਦਰ ਸਭ ਦੇਸ਼ ਭਾਵ ਇੰਦਰੇ ਅਤੇ ਦਸੰਤਰ ਮਨ ਦੀਆਂ ਕੋਠੀਆਂ ਨੇ। ਕਾਇਆ ਰੂਪੀ ਕੋਟ ਜੋ ਘੜਿਆ ਹੋਇਆ ਇਹਦੇ ਅੰਦਰ ਵੀ ਆਪ ਹੈ ਅਤੇ ਸਾਰਿਆਂ ਦੇਸ਼ ਦਸੰਤਰਾਂ ਵਿੱਚ ਵੀ ਵਾਹਿਗੁਰੂ ਆਪ ਪੂਰਨ ਵਿਆਪਕ ਹੈ। ਆਪੇ ਤਾੜੀ ਲਾਈਆਂ ਸਭ ਮਹਿ ਪਰਵੇਸਾ ਆਪੇ ਸ੍ਰਿਸ਼ਟ ਸਾਜੀਆਂ ਆਪ ਗੁਪਤ ਰਖੇਸਾ। ਆਪ ਹੀ ਉਹਨੇ ਤਾੜੀ ਹੁੰਦੀ ਸਮਾਧੀ ਲਾਈ ਹੋਈ ਹੈ ਅਤੇ ਆਪ ਹੀ ਸਾਰਿਆਂ 'ਚ ਪ੍ਰਵੇਸ਼ ਕਰ ਰਿਹਾ। ਆਪ ਹੀ ਉਹਨੇ ਸਾਰੀ ਸ੍ਰਿਸ਼ਟੀ ਬਣਾਈ ਹੈ ਅਤੇ ਆਪਣੇ ਆਪ ਨੂੰ ਗੁਪਤ ਵੀ ਰੱਖਿਆ ਹੋਇਆ ਅਕਾਲ ਪੁਰਖ ਜੀ ਨੇ। ਗੁਰਸੇਵਾ ਤੇ ਜਾਣਿਆ ਸੱਚ ਪ੍ਰਗਟੀ ਏਸਾ। ਗੁਰਮੁਖਾਂ ਨੇ ਗੁਰਾਂ ਦੀ ਸੇਵਾ ਤੋਂ ਸੱਚੇ ਏਸਾ ਭਾਵ ਈਸ਼ਵਰ ਨੂੰ ਪ੍ਰਗਟ ਜਾਣਿਆ ਹੈ। ਸਭ ਕੁਛ ਸੱਚੋ ਸੱਚ ਹੈ ਗੁਰ ਸੋਝੀ ਪਾਈ। ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਗੁਰਾਂ ਨੇ ਇਹ ਗਿਆਤ ਪਾਈ ਹੈ ਕਿ ਸੱਚ ਭਾਵ ਨਿਸ਼ਚੇ ਕਰਕੇ ਸਭ ਕੁਛ ਸੱਚ ਸਰੂਪ ਹੈ। ਹੇ ਸੱਚੇ ਪਾਤਸ਼ਾਹ ਤੂੰ ਅਚਰਜ ਹੈ, ਤੂੰ ਧੰਨ ਹੈ। ਹੇ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਆਪ ਦੀ ਨਾਈ ਜਿਹੜੀ ਵਡਿਆਈ ਵੀ ਸੱਚੀ ਹੈ। ਇਸ ਪ੍ਰਕਾਰ ਫਰਮਾਉਂਦੇ ਹਨ ਪਾਵਨ ਬਚਨ। ਸਲੋਕ ਮਹੱਲਾ ਪਹਿਲਾ। ਸਾਵਣ ਰਾਤ ਅਹਾੜ ਦੇਹੋ ਕਾਮ ਕ੍ਰੋਧ ਦੋਏ ਖੇਤ। ਲੱਭ ਬੱਤਰ ਦਰੋਗ ਬੀਓ ਹਾਲੀ ਰਾਹ ਕੁਹੇਤ। ਜਿਸ ਤਰ੍ਹਾਂ ਪ੍ਰਤੱਖ ਹਾੜੀ ਅਤੇ ਸਾਉਣੀ ਦੇ ਦੋ ਖੇਤ ਹੁੰਦੇ ਨਾ, ਇਸੇ ਪ੍ਰਕਾਰ ਰਾਤ ਸਾਉਣੀ ਹੈ ਅਤੇ ਦਿਨ ਹਾੜੀ ਵਾਂਗੂ ਹੈ ਅਤੇ ਕਾਮ ਕ੍ਰੋਧ ਰੂਪ ਦੋ ਖੇਤ ਨੇ। ਰਾਤ ਰੂਪ ਸਾਉਣੀ ਦਾ ਕਾਮ ਰੂਪ ਖੇਤ ਹੈ। ਰਾਤ ਰੂਪ ਸਾਉਣੀ ਜਿਹੜੀ ਹੈ ਇਹ ਸਾਉਣੀ ਦਾ ਕਾਮ ਰੂਪ ਖੇਤ ਹੈ ਅਤੇ ਦਿਨ ਰੂਪ ਹਾੜੀ ਦਾ ਕ੍ਰੋਧ ਰੂਪੀ ਖੇਤ ਹੈ। ਅਤੇ ਪਦਾਰਥਾਂ ਦਾ ਜਿਹੜਾ ਲੱਭ ਹੈ ਇਹ ਬੱਤਰ ਹੈ। ਦਰੋਗ ਜਿਹੜਾ ਝੂਠ ਬੋਲਣਾ ਇਹ ਬੀਜ ਹੈ। ਕੋ ਹੇਤ ਖੋਟਾ ਪ੍ਰੇਮ ਇਹ ਰਾਹ ਤੋਂ ਭਾਵ ਬੀਜਣੇ ਵਾਲਾ ਹਾਲੀ ਬਣਿਆ ਹੋਇਆ। ਹਾਲ ਵਿਚਾਰ ਵਿਕਾਰ ਮਨ ਹੁਕਮੀ ਖੱਟੇ ਖਾਏ। ਨਾਨਕ ਲੇਖੈ ਮੰਗਿਆ ਔਤ ਜਣੇਂਦਾ ਜਾਏ। ਸੋ ਖੋਟਾ ਵਿਚਾਰ ਕਰਨਾ ਇਹ ਹਾਲ ਹੈ। ਵਿਸ਼ੇ ਵਿਕਾਰਾਂ ਰੂਪੀ ਮਨ ਹੁੰਦੀ ਬੋਹਲ ਹੈ। ਤੋ ਬੋਹਲ ਜਿਵੇਂ ਕਣਕ ਦਾ ਵੱਡਾ ਸਾਰਾ ਢੇਰ ਉਹਨੂੰ ਬੋਹਲ ਕਹਿੰਦੇ ਨੇ। ਨਿਆਣਿਆਂ ਨੂੰ ਨਹੀਂ ਪਤਾ ਲੱਗਦਾ ਅੱਜ ਕੱਲ੍ਹਦਿਆਂ ਨੂੰ। ਹੁਕਮੀ ਦੇ ਹੁਕਮ ਵਿੱਚ ਹੀ ਅਸ਼ੁੱਭ ਗੁਣਾਂ ਨੂੰ ਖੱਟਦਾ ਅਤੇ ਖਾਂਦਾ। ਮਹਾਰਾਜ ਕਥਨ ਕਰਦੇ ਜਦੋਂ ਪ੍ਰਲੋਕ ਵਿੱਚ ਲੇਖਾ ਮੰਗਿਆ ਜਾਂਦਾ ਉਸ ਵੇਲੇ ਇਹਦੇ ਜਾਣਨੇ ਵਾਲੇ ਨੂੰ ਜੰਮਣ ਵਾਲੇ ਮਾਤਾ ਪਿਤਾ ਵੀ ਔਂਤਰੇ ਜਾਂਦੇ ਨੇ। ਹੁਣ ਸ੍ਰੇਸ਼ਟ ਖੇਤੀ ਦਾ ਪ੍ਰਕਾਰ ਢੰਗ ਦੱਸਦੇ ਨੇ। ਮਾਤਾ ਪਿਤਾ ਤਾਂ ਔਂਤਰੇ ਜਾਂਦੇ ਨੇ ਕਿ ਉੱਥੇ ਉਹਦੀ ਮਦਦ ਨਹੀਂ ਕਰ ਸਕਦੇ ਜਾ ਕੇ। ਇਸ ਕਰਕੇ ਜਿਹੜੀ ਚੀਜ਼ ਨੇ ਮਦਦ ਕਰਨੀ ਹੈ ਉਹ ਉਹਨੂੰ ਨਾਲ ਨਹੀਂ ਲੈ ਕੇ ਜਾਂਦੇ, ਨਾਮ ਨਹੀਂ ਜਪਦੇ ਹੈ। ਮਹੱਲਾ ਪਹਿਲਾ। ਭਉ ਭੋਏ ਪਵਿੱਤ ਪਾਣੀ ਸਤ ਸੰਤੋਖ ਬਲੇਦ। ਹਲ ਹਲੇਮੀ ਹਾਲੀ ਚਿੱਤ ਚੇਤਾ ਬੱਤਰ ਵਖਤ ਸੰਯੋਗ। ਪਰਮੇਸ਼ੁਰ ਦਾ ਜਿਹੜਾ ਭਉ ਡਰ ਹੋਣਾ ਹੈ ਇਹ ਭੋਏ ਤੋਂ ਭਾਵ ਧਰਤੀ ਹੈ ਅਤੇ ਪਵਿੱਤਰਤਾ ਹੋਣੀ ਇਹ ਪਾਣੀ ਹੈ। ਹੁਣ ਚੰਗੀ ਖੇਤੀ ਦੱਸਦੇ ਕਿਵੇਂ ਕਰਨੀ, ਸ੍ਰੇਸ਼ਟ ਖੇਤੀ ਦਾ ਢੰਗ। ਸਤ ਸੰਤੋਖ ਇਹ ਦੋ ਬਲਦ ਨੇ। ਹਲੇਮੀ ਕੀ ਹੈ? ਗਰੀਬੀ। ਗਰੀਬੀ ਧਾਰਨੀ ਇਹ ਹਾਲ ਹੈ। ਸ਼ੁੱਧ ਚਿੱਤ ਹਾਲੀ ਬਣਾਉਣਾ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਵਾਹਿਗੁਰੂ ਨੂੰ ਚੇਤੇ ਕਰਨਾ ਇਹ ਬੱਤਰ ਹੈ। ਗੁਰਾਂ ਨਾਲ ਜਿਹੜਾ ਸੰਯੋਗ ਹੋਣਾ ਇਹ ਖੇਤੀ ਬੀਜਣ ਦਾ ਵਕਤ ਹੈ, ਭਾਵ ਸਮਾਂ ਹੈ। ਤਾਂ ਫਰਮਾਉਂਦੇ ਹਨ ਨਾਉ ਬੀਜ ਬਖਸੀਸ ਬੋਹਲ ਦੁਨੀਆਂ ਸਗਲ ਦਰੋਗ। ਨਾਨਕ ਨਦਰੀ ਕਰਮ ਹੋਏ ਜਾਵ ਹੈ ਸਗਲ ਵਿਜੋਗ। ਨਾਮ ਜਪਣਾ ਬੀਜ ਹੈ ਅਤੇ ਗੁਰਾਂ ਦੀ ਬਖਸ਼ਿਸ਼ ਹੋਣੀ ਜਾਂ ਸਰੂਪ ਦੀ ਬਖਸ਼ਿਸ਼ ਹੋਣੀ ਇਹ ਬੋਹਲ ਹੈ। ਸਾਰੀ ਦੁਨੀਆਂ ਨੂੰ ਦਰੋਗ ਹੁੰਦਾ ਝੂਠਾ ਸਮਝਣਾ, ਇਹ ਉਸ ਬੋਹਲ ਉੱਤੇ ਕੱਪੜਾ ਪਾਇਆ ਹੋਇਆ। ਹੁਣ ਗੁਰੂ ਨਾਨਕ ਦੇਵ ਮਹਾਰਾਜ ਕਥਨ ਕਰਦੇ ਵੀ ਨਦਰੀ ਜਿਹੜਾ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋਵੇ ਤਾਂ ਇਸ ਪ੍ਰਕਾਰ ਦੀ ਖੇਤੀ ਕਰਨੀ ਪ੍ਰਾਪਤ ਹੁੰਦੀ ਹੈ। ਜਾਂ ਇਹ ਖੇਤੀ ਪ੍ਰਾਪਤ ਹੋਵੇ ਤਾਂ ਸਾਰੇ ਵਿਯੋਗ ਵਿਛੋੜੇ ਦੁੱਖ ਸਭ ਚਲੇ ਜਾਂਦੇ ਨੇ। ਪੌੜੀ ਮਨਮੁਖ ਮੋਹ ਗੁਬਾਰ ਹੈ ਦੂਜੈ ਭਾਏ ਬੋਲੈ। ਦੂਜੈ ਭਾਏ ਸਦਾ ਦੁੱਖ ਹੈ ਨਿਤ ਨੀਰ ਵਿਰੋਲੈ। ਮਨਮੁਖਾਂ ਦੇ ਹਿਰਦੇ ਵਿੱਚ ਮੋਹ ਗੁਬਾਰ ਹੁੰਦਾ, ਅਗਿਆਨ ਰੂਪ ਹਨੇਰਾ ਹੈ, ਇਸੇ ਕਰਕੇ ਦਵੈਸ਼ ਭਾਅ 'ਚ ਬੋਲਦੇ ਨੇ। ਦਵੈਸ਼ ਭਾਅ ਕਰਕੇ ਸਦਾ ਦੁੱਖੀ ਹੁੰਦਾ, ਕਿਉਂਕਿ ਦਵੈਸ਼ ਭਾਅ ਵਾਲਾ ਜਿਹੜਾ ਇਨਸਾਨ ਹੈ ਨਾ ਉਹ ਰੋਜ਼ ਰੋਜ਼ ਸਕਾਮ ਕਰਮਾਂ ਨੂੰ ਇਹ ਸਕਾਮ ਕਰਮਾਂ ਰੂਪ ਜਲ ਨੂੰ ਵਿਰੋਲਾ ਭਾਵ ਰਿੜਕਦਾ ਰਹਿੰਦਾ, ਸਕਾਮ ਕਰਮ ਹੀ ਕਰਦਾ। ਗੁਰਮੁਖ ਨਾਮ ਤੇ ਆਈ ਹੈ ਮੱਥ ਤੱਤ ਕਢੋਲੈ, ਅੰਤਰ ਪ੍ਰਗਾਸ ਘੱਟ ਚਾਨਣਾ ਹਰ ਲੱਧਾ ਟੋਲੈ। ਜੋ ਗੁਰਮੁਖ ਗੁਰਾਂ ਦੁਆਰੇ ਨਾਮ ਨੂੰ ਧਿਆਉਂਦਾ ਮੱਥ ਹੁੰਦਾ ਵਿਚਾਰ ਕੇ ਸਿਧਾਂਤ ਰੂਪ ਮੱਖਣ ਨੂੰ ਕੱਢ ਹੀ ਲੈਂਦਾ। ਸੋ ਜਿਹਦਾ ਅੰਦਰ ਪ੍ਰਕਾਸ਼ ਹੋ ਰਿਹਾ ਹਿਰਦੇ ਚ, ਉਹ ਪਰਮੇਸ਼ੁਰ ਦਾ ਜਦ ਘੱਟ ਪਾਪ ਸਰੀਰ ਵਿੱਚ ਚਾਨਣਾ ਗਿਆਨ ਹੋਇਆ ਤਾਂ ਹਰੀ ਨੂੰ ਢੂੰਡ ਕੇ ਲੱਭ ਲਿਆ। ਅੰਦਰ ਤਾਂ ਪ੍ਰਕਾਸ਼ ਹੈਗਾ ਹੀ ਹੈ ਸਾਰਿਆਂ ਦੇ, ਪਰ ਢੂੰਡਣਾ ਪੈਂਦਾ ਅੰਦਰੋਂ। ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕਾਮਾ। ਘੱਟ ਦੇ ਅੰਦਰ ਜਦ ਚਾਨਣਾ ਭਾਵ ਗਿਆਨ ਦਾ ਪ੍ਰਕਾਸ਼ ਹੋਇਆ ਤਾਂ ਹਰੀ ਨੂੰ ਢੂੰਡ ਕੇ ਲੱਭ ਲਿਆ। ਕਈ ਕਹਿੰਦੇ ਅਸੀਂ ਦੇਖਿਆ ਹੀ ਨਹੀਂ ਰੱਬ ਕਿਹਾ ਜਾ, ਪ੍ਰਕਾਸ਼ ਸਰੂਪ ਹੈ ਬਸ। ਤਿੱਖਾ ਪ੍ਰਚੰਡ ਦੇਖੋ ਸੂਰਜ ਵੱਲ, ਸੂਰਜ ਦੀ ਧੁੱਪ ਚੁੱਭਦੀ ਹੈ ਪਰ ਪਰਮਾਤਮਾ ਦਾ ਪ੍ਰਕਾਸ਼ ਹੈ ਇਹੋ ਜਿਹੀ ਆ ਪਰ ਉਹ ਚੁੱਭਦਾ ਨਹੀਂ, ਸ਼ਾਂਤਮਈ ਜਿਵੇਂ ਚੰਦਰਮਾ ਹੁੰਦਾ ਨਾ, ਚੰਦਰਮਾ ਦੀਆਂ ਕਿਰਨਾਂ। ਸੋ ਜਿਵੇਂ ਚੰਦਰਮਾ ਦਾ ਪ੍ਰਕਾਸ਼ ਸੂਰਜ ਵਾਂਗੂ ਹੋ ਜਾਏ ਰਾਤ ਨੂੰ, ਚਿੱਟਾ ਚਾਨਣ ਹੋ ਜਾਏ, ਇਸ ਪ੍ਰਕਾਰ ਉਹਦਾ ਚਾਨਣ ਦੱਸਦੇ ਨੇ ਮਹਾਰਾਜ। ਆਪੇ ਭਰਮ ਭੁਲਾਏਂਦਾ ਕਿਛ ਕਹਿਣ ਨਾ ਜਾਈ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਪਰਮੇਸ਼ੁਰ ਆਪ ਹੀ ਕਰਮਾਂ ਅਨੁਸਾਰ ਜੀਵ ਨੂੰ ਭਰਮ ਚ ਭੁਲਾਉਂਦਾ ਪਰ ਉਹਨੂੰ ਕੁਛ ਕਿਹਾ ਨਹੀਂ ਜਾਂਦਾ। ਇਹ ਸੱਚੇ ਪਾਤਸ਼ਾਹ ਤੂੰ ਧੰਨ ਹੈ ਮਹਾਰਾਜ, ਤੂੰ ਅਸਚਰਜ ਹੈ, ਵਾਹ 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 ਵਾਹ, ਤੇਰੀ ਨਾਈ ਜਿਹੜੀ ਵਡਿਆਈ ਵੀ ਸੱਚੀ ਹੈ ਜੀ।